SBS Radio.
ਦੋਸਤੋ, ਬਜ਼ੁਰਗਾਂ ਦੇ ਵੀਜ਼ੇ ਨੂੰ ਲੈ ਕੇ ਭਾਈਚਾਰੇ ਦੀ ਲੋੜ ਅਤੇ ਇਹਦੇ ਪਿੱਛੇ ਹੁੰਦੀ ਸਿਆਸਤ ਦੀਆਂ ਖਬਰਾਂ ਪਿਛਲੇ ਸਾਰਾ ਸਾਲ ਹੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੇ ਹਾਂ। ਵੀਜ਼ੇ ਵਾਲੇ ਦਰਖਤ ਨੂੰ ਹੁਣ ਫਲ ਲੱਗਿਆ। ਫਲ ਲੱਗਣ ਤੋਂ ਵੈਸੇ ਦੇਰ ਹੋ ਗਈ, ਪੱਕਿਆ ਹੋਣਾ, ਪਲੇਟ 'ਚ ਹੋਣਾ, ਆ ਕੇ ਡਿੱਗਿਆ। ਉਹ ਗੱਲ ਵੱਖਰੀ ਹੈ ਕਿ ਅਨਾਰ ਮਹਿੰਗੇ ਬੜੇ ਹੋਏ ਹੋਏ ਆ। ਹਰ ਕਿਸੇ ਦਾ ਵੱਸ ਦਾ ਰੋਗ ਨਹੀਂ ਅਨਾਰ ਖਾਣੇ, ਇੱਕ ਅਨਾਰ ਸੌ ਬਿਮਾਰ। ਪ੍ਰਵਾਸੀ ਭਾਈਚਾਰੇ 'ਚ ਬਹੁਤ ਸਾਰੇ ਗਰੁੱਪ ਨੇ ਜਿਹੜੇ ਇਸ ਵੀਜ਼ੇ ਨੂੰ ਲੈ ਕੇ ਵੈਸੇ ਕਾਫੀ ਨਾਰਾਜ਼ ਨੇ, ਪਰ ਉਹ ਚਰਚਾ ਕਿਸੇ ਹੋਰ ਦਿਨ ਲਈ ਆਪਾਂ ਰੱਖ ਲੈਂਦੇ ਹਾਂ। ਵੀਜ਼ੇ ਦੀ ਜਿਹੜੀ ਨਵੇਂ ਐਲਾਨ ਹੋਏ ਆ ਉਹਦੀ ਚੰਗੀ ਤਰ੍ਹਾਂ ਘੋਖ ਪੜਤਾਲ ਕਰਨ ਲਈ, ਤੈਹਾਂ ਫਰੋਲਣ ਲਈ ਟੈਲੀਫੋਨ ਲਾਈਨ 'ਤੇ ਉੱਗੇ ਮਾਈਗ੍ਰੇਸ਼ਨ ਮਾਹਰ ਨਵਜੋਤ ਕਿਆਲੇ ਨੇ ਸਾਂਝ ਬਣਾਈ ਆ। ਹਾਂਜੀ ਕਿਆਲੇ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਗਰੇਵਾਲ ਸਾਹਿਬ, SBS ਰੇਡੀਓ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ
ਜੀ। ਸਰਕਾਰ ਵੱਲੋਂ ਐਲਾਨ ਹੋਇਆ ਕਿ 17 ਅਪ੍ਰੈਲ ਤੋਂ ਜਿਹੜਾ ਬਜ਼ੁਰਗਾਂ ਦਾ ਲਗਾਤਾਰ ਰਹਿਣ ਵਾਲਾ ਵੀਜ਼ਾ ਉਹ ਹੁਣ ਪ੍ਰਵਾਸੀਆਂ ਨੂੰ ਦਿੱਤਾ ਜਾ ਰਿਹਾ, ਜਾਂ ਕਹਿ ਲਈਏ ਕਿ ਹੁਣ ਸਰਕਾਰ ਉਹ ਵੀਜ਼ਾ ਵੇਚਿਆ ਕਰੂਗੀ। ਕੀ ਦੱਸਣਾ ਚਾਹੁੰਦੇ ਹੋ ਉਸ ਐਲਾਨ ਬਾਰੇ?
ਸਰਕਾਰ ਨੇ ਜੀ 1 ਮਾਰਚ 2019 ਨੂੰ ਇੱਕ ਅਨਾਊਂਸਮੈਂਟ ਕੀਤੀ ਹੈ ਜਿਹੜੀ ਕਿ ਬੜੀ ਦੇਰ ਤੋਂ ਪਾਈਪਲਾਈਨ ਦੇ ਵਿੱਚ ਸੀਗੀ। ਕਹਿੰਦੇ ਇੱਕ 2-step ਪ੍ਰੋਸੈਸ ਲਾਗੂ ਕਰਨਾ ਉਹਨਾਂ ਨੇ ਮਾਪਿਆਂ ਵਾਸਤੇ, ਤਾਂ ਕਿ ਮਾਪੇ 3 ਸਾਲ ਲਗਾਤਾਰ ਜਾਂ 5 ਸਾਲ ਲਗਾਤਾਰ ਆਸਟ੍ਰੇਲੀਆ ਦੇ ਵਿੱਚ ਰਹਿ ਸਕਦੇ ਨੇ। 17 ਅਪ੍ਰੈਲ 2019 ਤੋਂ ਪਹਿਲੇ ਸਟੈਪ ਦੀਆਂ ਅਰਜ਼ੀਆਂ ਖੁੱਲਣਗੀਆਂ ਜੀ। ਜਿਹੜਾ ਪਹਿਲਾ ਸਟੈਪ ਉਹਦੇ ਵਿੱਚ ਆਪਾਂ ਨੂੰ ਸਪੋਂਸਰਸ਼ਿਪ ਦੀ ਅਪਰੂਵਲ ਲੈਣੀ ਪਿਆ ਕਰੂਗੀ, ਜਿਹਦੀ ਫੀਸ ਹੋਊਗੀ $420। ਉਸ ਤੋਂ ਬਾਅਦ 1 ਜੁਲਾਈ 2019 ਤੋਂ ਇਹ ਜਿਹੜੇ ਵੀਜ਼ੇ ਦੀਆਂ ਐਪਲੀਕੇਸ਼ਨਾਂ ਨੇ ਉਹ ਸਟਾਰਟ ਕਰ ਦਿੱਤੀਆਂ ਜਾਣਗੀਆਂ। ਪਰ ਜਿਹੜਾ ਵੀ ਕੁਛ ਆਪਾਂ ਇੱਥੇ ਦੱਸ ਰਹੇ ਹਾਂ ਸਬਜੈਕਟ ਟੂ ਇੰਟਰੋਡਕਸ਼ਨ ਆਫ ਰੈਗੂਲੇਸ਼ਨ ਦਾ, ਜਿਹੜੀ ਵੀ ਅਨਾਊਂਸਮੈਂਟ ਹੋਈ ਹੈ ਆਪਾਂ ਉਹਦੀ ਘੋਖ ਪੜਤਾਲ ਅੱਜ ਕਰ ਲੈਂਦੇ ਹਾਂ, ਬਾਅਦ ਵਿੱਚ ਇੱਕ ਹੋਰ ਸੈਸ਼ਨ ਕਰਾਂਗੇ ਜਦੋਂ ਇਹ ਨੇੜੇ ਆ ਕੇ ਸਟਾਰਟ ਹੋਣ ਵਾਲਾ ਹੋਊਗਾ। ਜਿਹੜਾ ਵੀਜ਼ਾ ਉਹਦੇ ਵਿੱਚ 15,000 ਐਪਲੀਕੇਸ਼ਨਾਂ ਰਾਖਵੀਆਂ ਨੇ, ਮਤਲਬ ਕਿ 1 ਫਾਈਨੈਂਸ਼ੀਅਲ ਈਅਰ ਦੇ ਵਿੱਚ 15,000 ਇਹ ਵੀਜ਼ੇ ਦਿੱਤੇ ਜਾਇਆ ਕਰਨਗੇ। ਜਿਹੜੀ ਵੀਜ਼ੇ ਦੀ ਫੀਸ ਆ ਉਹ ਕਾਫੀ ਜ਼ਿਆਦਾ ਆ। ਜੇ ਤੁਸੀਂ 5 ਸਾਲ ਦੀ ਸਟੇ ਲਈ ਵੀਜ਼ਾ ਲੈਣਾ ਤਾਂ $10,000, ਤੇ 3 ਸਾਲ ਦੀ ਸਟੇ ਲਈ ਵੀਜ਼ਾ ਲੈਣਾ ਤਾਂ $5,000। ਜਿਹੜੀ ਫੀਸ ਆ ਉਹ 2 ਸਟੈਪ ਦੇ ਵਿੱਚ ਦਿੱਤੀ ਜਾਇਆ ਕਰੂਗੀ। ਪਹਿਲੇ ਸਟੈਪ ਦੇ ਵਿੱਚ ਥੋੜੀ ਫੀਸ ਹੋਊਗੀ, ਉਸ ਤੋਂ ਬਾਅਦ ਜਦੋਂ ਵੀਜ਼ਾ ਗ੍ਰਾਂਟ ਹੋਇਆ ਕਰੂ ਤਾਂ ਜਿਹੜੀ ਸੈਕਿੰਡ ਪੇਮੈਂਟ ਆ ਉਹ ਦਿੱਤੀ ਜਾਇਆ ਕਰੂਗੀ।
ਜੀ, ਆਪਾਂ ਥੋੜ੍ਹਾ ਜਿਹਾ ਇਤਿਹਾਸਿਕ ਪਰਿਪੇਖ ਦੀ ਵੀ ਗੱਲ ਕਰ ਲਈਏ ਤਾਂ ਕਿ ਸਾਡੇ ਸੁਣਨ ਵਾਲਿਆਂ ਨੂੰ ਸਮਝਣਾ ਸੌਖਾ ਹੋ ਜਾਵੇ ਕਿ ਇਸ ਵੀਜ਼ੇ ਦੀ ਲੋੜ ਕਿਉਂ ਪਈ। ਸੋ ਸਮੱਸਿਆ ਕੀ ਸੀ? ਕਿਉਂਕਿ ਵੀਜ਼ੇ ਸੰਬੰਧੀ ਪਟੀਸ਼ਨਾਂ ਵੀ ਪਾਈਆਂ ਜਾ ਰਹੀਆਂ ਸੀ, ਆਵਾਜ਼ ਬੁਲੰਦ ਕੀਤੀ ਜਾ ਰਹੀ ਸੀ, ਪਹਿਲਾਂ ਵਾਲੇ ਸਿਸਟਮ 'ਚ ਕੀ ਖਾਮੀਆਂ ਸੀ ਜਿਨ੍ਹਾਂ ਨੂੰ ਦਰੁਸਤ ਕਰਨ ਦਾ ਇਹ ਯਤਨ ਕੀਤਾ ਗਿਆ?
ਇਹ ਜਿਹੜਾ ਪਹਿਲਾ ਸਿਸਟਮ ਸੀਗਾ ਜੀ, ਪਹਿਲਾਂ ਇੱਕ ਬੈਲੈਂਸ ਆਫ ਫੈਮਿਲੀ ਟੈਸਟ ਆ। ਜੇ ਤੁਸੀਂ ਪੱਕੇ ਤੌਰ 'ਤੇ ਆਪਣੇ ਪੇਰੈਂਟਸ ਦਾ ਵੀਜ਼ਾ ਅਪਲਾਈ ਕਰਨਾ ਤਾਂ ਜਿਹੜੇ ਪੇਰੈਂਟ ਦਾ ਵੀਜ਼ਾ ਅਪਲਾਈ ਕਰ ਰਹੇ ਆ ਉਹਦੇ 50% ਤੋਂ ਵੱਧ ਬੱਚੇ ਆਸਟ੍ਰੇਲੀਆ ਦੇ ਵਿੱਚ ਪੱਕੇ ਤੌਰ 'ਤੇ ਵਸੇ ਹੋਣੇ ਲਾਜ਼ਮੀ ਨੇ। ਉਸ ਤੋਂ ਬਿਨਾਂ ਜਿਹੜੇ ਇਹ ਕਲਾਇੰਟ ਨੇ ਜਾਂ ਜਿਹੜੇ ਐਪਲੀਕੈਂਟ ਨੇ ਉਹ ਬੈਲੈਂਸ ਆਫ ਫੈਮਿਲੀ ਟੈਸਟ ਨਹੀਂ ਪਾਸ ਕਰਦੇ, ਉਹਨਾਂ ਦੇ ਲਈ ਇੱਕੋ ਇੱਕ ਆਪਸ਼ਨ ਬਚਦੀ ਸੀ ਵਿਜ਼ਟਰ ਵੀਜ਼ਾ। ਤਾਂ ਪੇਰੈਂਟਸ 12 ਮਹੀਨੇ ਇੱਥੇ ਲਗਾਤਾਰ ਰਹਿੰਦੇ ਸੀ ਤਾਂ ਉਸ ਤੋਂ ਬਾਅਦ ਉਹਨਾਂ ਨੂੰ 6 ਮਹੀਨੇ ਕੰਟਰੀ ਆਊਟ ਕਰਨਾ ਪੈਂਦਾ ਸੀ। ਇਸ ਲਈ ਇਸ ਵੀਜ਼ੇ ਦੀ ਲੋੜ ਪਈ ਤੇ ਆਪਾਂ ਸਰਕਾਰ ਤੇ ਜ਼ੋਰ ਪਾਇਆ ਵੀ ਸਾਨੂੰ ਇਸ ਤਰ੍ਹਾਂ ਦਾ ਵੀਜ਼ਾ ਦਿਓ ਜਿਹਦੇ ਵਿੱਚ ਜਿਹੜੇ ਪੇਰੈਂਟਸ ਨੇ ਉਹ 12 ਮਹੀਨੇ ਤੋਂ ਵੱਧ ਲਗਾਤਾਰ ਆਪਣੇ ਬੱਚਿਆਂ ਕੋਲੇ, ਆਪਣੇ ਪੁੱਤ ਪੋਤਿਆਂ ਕੋਲੇ, ਦੋਹਤਿਆਂ ਕੋਲੇ ਰਹਿ ਸਕਣ। ਪਰ ਜਿਹੜਾ ਕੁਛ ਸਰਕਾਰ ਨੇ ਲਾਸਟ ਫੈਡਰਲ ਇਲੈਕਸ਼ਨ ਤੋਂ ਪਹਿਲਾਂ ਪ੍ਰੋਮਿਸ ਕੀਤਾ ਸੀਗਾ ਉਹਦੇ ਨਾਲੋਂ ਮੈਂ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੈਗੀ। ਇਹ ਜਿਹੜਾ ਆਪਾਂ ਨੂੰ ਹੁਣ ਵੀਜ਼ਾ ਆ ਰਿਹਾ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਉਹ ਨਹੀਂ ਹਨ ਜਿਹੜੀਆਂ ਉਹਨਾਂ ਨੇ ਪਹਿਲਾਂ ਪ੍ਰੋਮਿਸ ਕੀਤੀਆਂ ਸੀ, ਜਿਵੇਂ ਕਿ ਫੀਸ ਆ ਇਹ ਵੀ ਬਹੁਤ ਜ਼ਿਆਦਾ। ਦੂਜੀ ਗੱਲ, ਇੱਕ ਇਹਦੇ ਵਿੱਚ ਹੋਰ ਨੋਟ ਕਰਨ ਵਾਲੀ ਗੱਲ ਇਹ ਆ, ਜਿਹੜਾ ਪ੍ਰੈਜੈਂਟ ਅਰੇਂਜਮੈਂਟ ਆ ਵਿਜ਼ਟਰ ਵੀਜ਼ੇ ਦਾ, ਪੱਕੇ ਤੌਰ 'ਤੇ ਵਸੇ ਹੋਏ ਜੋ ਆਸਟ੍ਰੇਲੀਅਨ ਭਾਈਚਾਰਾ, ਮਾਈਗ੍ਰੈਂਟ ਭਾਈਚਾਰਾ, ਉਹਨਾਂ ਦੇ ਪੇਰੈਂਟਸ ਵਾਸਤੇ ਉਹ ਇਹ ਆ ਵੀ ਉਹ 12 ਮਹੀਨੇ ਲਗਾਤਾਰ ਰਹਿ ਸਕਦੇ ਨੇ। ਜਿਹੜਾ ਵੀਜ਼ਾ ਗ੍ਰਾਂਟ ਹੁੰਦਾ ਉਹ ਵੱਧ ਵੈਲਿਡਿਟੀ ਵਾਲਾ ਹੁੰਦਾ, 3 ਸਾਲ ਜਾਂ 5 ਸਾਲ ਦੀ ਵੈਲਿਡਿਟੀ ਵਾਲਾ ਵੀਜ਼ਾ ਗ੍ਰਾਂਟ ਹੋ ਜਾਂਦਾ। ਪਰ ਇਸ ਅਨਾਊਂਸਮੈਂਟ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਮਿਨਿਸਟਰ ਨੇ 1 ਮਾਰਚ ਨੂੰ ਕੀਤੀ ਹੈ ਉਹਦੇ ਵਿੱਚ ਇੱਕ ਸਪੈਸੀਫਿਕਲੀ ਲਾਈਨ ਮੈਂਸ਼ਨ ਕੀਤੀ ਹੈ, ਸਪੌਂਸਰਡ ਪੇਰੈਂਟ ਟੈਂਪਰੇਰੀ ਵੀਜ਼ਾ ਰਿਪਲੇਸਿਸ ਦ ਵਿਜ਼ਟਰ ਵੀਜ਼ਾ ਕਨਸੈਸ਼ਨ ਦੈਟ ਐਗਜ਼ਿਸਟਡ ਫਾਰ ਪੇਰੈਂਟਸ ਆਫ ਆਸਟ੍ਰੇਲੀਅਨ ਸਿਟੀਜ਼ਨ ਪਰਮਾਨੈਂਟ ਰੈਜ਼ੀਡੈਂਟ ਟੂ ਸਟੇ ਇਨ ਆਸਟ੍ਰੇਲੀਆ ਫਾਰ ਲੌਂਗਰ ਪੀਰੀਅਡ। ਹੁਣ ਇਹਦਾ ਜਿਹੜਾ ਮੇਰਾ ਅੰਦਾਜ਼ਾ ਲੱਗਦਾ ਉਹ ਇਹੀ ਆ ਕਿ ਜਿਹੜਾ ਪਹਿਲਾਂ ਕਨਸੈਸ਼ਨ ਪੇਰੈਂਟਸ ਨੂੰ ਦਿੱਤਾ ਜਾਂਦਾ ਸੀ ਵੀ 3 ਸਾਲ ਦਾ ਵੀਜ਼ਾ ਮਿਲ ਜਾਂਦਾ ਸੀ, 5 ਸਾਲ ਦਾ ਵੀਜ਼ਾ ਇੱਕ ਵਾਰੀ ਅਪਲਾਈ ਕਰਕੇ ਮਿਲ ਜਾਂਦਾ ਸੀ, ਉਹ ਇਹ ਖਤਮ ਕਰਨਗੇ। ਮੀਨਸ 12 ਮਹੀਨੇ ਦੀ ਸਟੇ ਦਾ ਹਜੇ ਮੈਨੂੰ ਲੱਗਦਾ ਵੀ ਉਹ ਰਹੂਗੀ, ਪਰ ਹਰ 12 ਮਹੀਨੇ ਬਾਅਦ ਪੇਰੈਂਟਸ ਨੇ ਜੇ ਨੋਰਮਲ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਤਾਂ ਉਹਨਾਂ ਨੂੰ ਦੁਬਾਰਾ ਅਪਲਾਈ ਕਰਨਾ ਪਿਆ ਕਰੂਗਾ। ਤਾਂ ਉਹ ਕਹਿੰਦੇ ਨੇ ਵੀ ਬਸ ਪੈਸੇ ਦਿਓ ਤਾਂ ਹੀ ਪੇਰੈਂਟਸ ਜਿਹੜੇ ਨੇ ਉਹ ਆਸਟ੍ਰੇਲੀਆ ਦੇ ਵਿੱਚ ਰਹਿ ਸਕਦੇ ਨੇ।
ਸੋ ਮਹਿੰਗੇ ਪਾਸ ਸੌਦਾ ਮਿਲ ਰਿਹਾ ਅਤੇ ਮਿਲਣਾ ਵੀ ਗਿਣਵੇਂ ਚੁਣਵੇਂ ਲੋਕਾਂ ਨੂੰ ਆ, ਸੱਸ ਸਹੁਰੇ 'ਚੋਂ ਜਾਂ ਮਾਪਿਆਂ 'ਚੋਂ ਇੱਕ ਜਣੇ ਨੂੰ ਚੁਣਨਾ ਪੈਣਾ ਅਤੇ ਦੇਖਣਾ ਪੈਣਾ ਫਿਰ ਪੋਤੇ ਪੋਤੀਆਂ ਦੋਹਤੇ ਦੋਹਤੀਆਂ ਕੋਲ ਆਉਂਦਾ ਕੌਣ ਆ, ਕਿਉਂਕਿ ਕੈਪ ਵੀ ਲੱਗਿਆ ਹੋਇਆ 15,000 ਦਾ। ਸੋ ਕਾਫੀ ਸਾਰੀਆਂ ਮੱਦਾਂ ਨੇ ਜਿਹਦੇ ਚੱਲਦਿਆਂ ਮੇਰਾ ਖਿਆਲ ਪ੍ਰਵਾਸੀ ਭਾਈਚਾਰਾ ਥੋੜ੍ਹਾ ਨਾਰਾਜ਼ ਚੱਲ ਰਿਹਾ।
ਹਾਂਜੀ, ਉਹ ਵੀ ਹੈ ਜੀ, ਇੱਕ ਹੋਰ ਇਹਦੇ ਵਿੱਚ ਓਬਲੀਗੇਸ਼ਨ ਆ ਸਪੋਂਸਰਸ਼ਿਪ ਦੀ, ਤੁਸੀਂ ਇੱਕ ਟਾਈਮ ਤੇ ਦੋ ਪੇਰੈਂਟਸ, ਮਤਲਬ ਕਿ ਦੋ ਪੇਰੈਂਟ ਦੋ ਐਪਲੀਕੈਂਟਸ ਨੂੰ ਸਪੋਂਸਰ ਕਰ ਸਕਦੇ ਹੋ। ਜੇ ਤੁਸੀਂ ਉਸ ਤੋਂ ਬਾਅਦ ਸਪੋਂਸਰਸ਼ਿਪ ਚੇਂਜ ਕਰਨੀ ਹੈ ਤਾਂ ਪਹਿਲੇ ਵਾਲੀ ਸਪੋਂਸਰਸ਼ਿਪ ਵਾਪਸ ਲੈਣੀ ਪੈਣੀ ਹੈ। ਮੀਨਸ ਜਿਹੜਾ ਪਹਿਲਾ ਪੇਰੈਂਟ ਆਸਟ੍ਰੇਲੀਆ ਦੇ ਵਿੱਚ ਹੈਗਾ ਉਹਨੂੰ ਕੰਟਰੀ ਲੀਵ ਕਰਨਾ ਪੈਣਾ ਜਾਂ ਕੋਈ ਹੋਰ ਵੀਜ਼ਾ ਅਪਲਾਈ ਕਰਨਾ ਪੈਣਾ। ਜਿਹੜੀ ਐਗਜ਼ਿਸਟਿੰਗ ਸਪੋਂਸਰਸ਼ਿਪ ਆ ਉਹ ਆ ਜਿਹੜੀ ਉੱਥੇ ਹੀ ਸੀਜ਼ ਹੋ ਜੂਗੀ ਜੇ ਤੁਸੀਂ ਉਹਨੂੰ ਚੇਂਜ ਕਰਦੇ ਹੋ ਜਾਂ ਅਲਟਰ ਕਰਦੇ ਹੋ। ਫਿਰ ਹੋਰ ਵੀ ਥੋੜੀਆਂ ਕੰਡੀਸ਼ਨਾਂ ਨੇ ਜੀ, ਜਿਵੇਂ ਹਾਊਸ ਹੋਲਡ ਦੀ ਜਿਹੜੀ ਇਨਕਮ ਆ ਉਹ ਵੀ ਇੱਕ ਨਿਰਧਾਰਿਤ ਚਾਹੀਦੀ ਆ। ਪੁਲਿਸ ਕਲੀਅਰੈਂਸ ਵੀ ਲੈਣੇ ਪੈਣਗੇ, ਜਿਹੜੇ ਆਸਟ੍ਰੇਲੀਅਨ ਬੱਚੇ ਨੇ ਜੇ ਉਹਨਾਂ ਦਾ ਕੋਈ ਲਾਸਟ 10 ਸਾਲਾਂ ਦੇ ਵਿੱਚ ਕੋਈ ਕ੍ਰਿਮੀਨਲ ਹਿਸਟਰੀ ਆ ਤਾਂ ਉਹ ਸਪੋਂਸਰ ਨਹੀਂ ਕਰ ਸਕਦੇ। ਠੀਕ ਆ, ਜੇ ਕੋਈ ਪਹਿਲਾਂ ਦੀ ਸਪੋਂਸਰਸ਼ਿਪ ਉਹਨਾਂ ਨੇ ਕੀਤੀ ਹੋਈ ਆ ਉਹਦਾ ਇਸ ਵੀਜ਼ੇ ਨਾਲ ਕੋਈ ਲੈਣਾ ਦੇਣਾ ਨਹੀਂ, ਪਰ ਉਹ ਜਿਹੜੀ ਸਪੋਂਸਰਸ਼ਿਪ ਆ ਉਹ ਫੁੱਲਫਿਲ ਹੋਈ ਹੋਣੀ ਚਾਹੀਦੀ ਹੈ। ਮੀਨਸ ਉਹਦੀਆਂ ਕੰਡੀਸ਼ਨਾਂ ਵੀ, ਜਿਹੜਾ ਆਸਟ੍ਰੇਲੀਅਨ ਸਿਟੀਜ਼ਨ ਜਾਂ ਪਰਮਾਨੈਂਟ ਰੈਜੀਡੈਂਟ ਜਾਂ ਐਲੀਜੀਬਲ ਨਿਊਜ਼ੀਲੈਂਡ ਸਿਟੀਜ਼ਨ ਆ ਉਹ ਉਹਨਾਂ ਨੂੰ ਸੈਟਿਸਫਾਈ ਕਰਦਾ ਹੋਣਾ ਚਾਹੀਦਾ।
ਜੇ ਆਪਾਂ ਪੋਲੀਟੀਕਲ ਕਮੈਂਟਰੀ 'ਚ ਤਾਂ ਪੈਂਦੇ ਨਹੀਂ ਵੈਸੇ, ਪਰ ਇਹ ਸਾਰੀਆਂ ਮੱਦਾਂ ਇਹ ਵੀਜ਼ੇ ਠਾਹ ਠਾਹ ਕਰਕੇ ਲੱਗਣੇ ਤਾਂ ਹੀ ਆ ਜੇ ਸਰਕਾਰ ਬਣੂਗੀ, ਅਤੇ ਲੇਬਰ ਪਾਰਟੀ ਇਸ ਤੋਂ ਬਿਲਕੁਲ ਉਲਟ ਜਿਹੜੇ ਐਲਾਨ ਕਰ ਰਹੀ ਆ ਕਿ ਅਸੀਂ ਆ ਵੀਜ਼ੇ ਦਾ ਤਾਂ ਕੱਖ ਨਹੀਂ ਰਹਿਣ ਦੇਣਾ, ਅਸੀਂ ਆਪਣਾ ਜਿਹੜਾ ਐਲਾਨ ਕੀਤਾ ਆਪਣੇ ਦੁਆਰਾ ਜਿਹੜਾ ਉਹਨਾਂ ਨੇ ਵੀਜ਼ੇ ਦੀਆਂ ਮੱਦਾਂ ਨਿਰਧਾਰਿਤ ਕੀਤੀਆਂ ਭਾਈਚਾਰੇ ਨਾਲ ਕੰਸਲਟੇਸ਼ਨਸ ਤੋਂ ਬਾਅਦ, ਉਹ ਕਹਿੰਦੇ ਸੀ ਅਸੀਂ ਉਹ ਲਾਗੂ ਕਰਾਂਗੇ ਜੇ ਸਾਡੀ ਸਰਕਾਰ ਬਣਦੀ ਆ।
ਹਾਂਜੀ ਬਿਲਕੁਲ, ਉਹਨਾਂ ਨੇ ਜਿਹੜੇ ਸ਼ੈਡੋ ਇਮੀਗ੍ਰੇਸ਼ਨ ਮਿਨਿਸਟਰ ਨੇ ਸ਼ੇਨ ਨਿਊਮਨ, ਉਹਨਾਂ ਨੇ ਬਿਲਕੁਲ ਐਡੀਲੇਡ ਦੇ ਵਿੱਚ ਕਾਨਫਰੰਸ ਕਰਕੇ ਬਿਲਕੁਲ ਕਿਹਾ ਸੀ ਵੀ ਜਿਹੜਾ ਅਸੀਂ ਪ੍ਰੋਮਿਸ ਪਹਿਲੀਆਂ ਫੈਡਰਲ ਇਲੈਕਸ਼ਨ ਵੇਲੇ ਕੀਤਾ ਸੀ ਉਹਨੂੰ ਇੰਨ ਬਿੰਨ ਲਾਗੂ ਕਰਾਂਗੇ, ਲਿਬਰਲ ਪਾਰਟੀ ਵਾਂਗੂ ਯੂ ਟਰਨ ਨਹੀਂ ਮਾਰਾਂਗੇ। ਹੁਣ ਆਹ ਵੀਜ਼ਾ ਇਹਦੇ ਵਿੱਚ ਕੋਈ ਅਸਕਤ ਨਹੀਂ, ਆਪਾਂ ਕੋਈ ਪੋਲੀਟੀਕਲ ਕਮੈਂਟਰੀ ਤਾਂ ਪੈਣਾ ਨਹੀਂ ਚਾਹੁੰਦੇ, ਪਰ ਜੇ $5,000 ਦੇ ਨਾਲ 15,000 ਪਲੇਸਿਸ ਹਰ ਸਾਲ ਦੇ ਵਿੱਚ ਪੂਰੀਆਂ ਹੁੰਦੀਆਂ ਨੇ ਤਾਂ $107 million ਇੱਕ ਸਾਲ ਦਾ ਜਨਰੇਟ ਹੋਣਾ, ਜੇ 10,000 ਦੇ ਨਾਲ ਰਿਪਲੇਸ ਹੁੰਦੀਆਂ ਪੂਰੀਆਂ ਹੁੰਦੀਆਂ ਨੇ ਤਾਂ $182 million ਇੱਕ ਸਾਲ ਦਾ ਜਨਰੇਟ ਹੋਣਾ। ਇਹ ਰੈਵਨਿਊ ਜਨਰੇਸ਼ਨ ਲਈ ਵੀਜ਼ਾ ਲਿਆਂਦਾ ਗਿਆ, ਨਾ ਕਿ ਕੋਈ ਇਹ ਦੇਖਿਆ ਗਿਆ ਵੀ ਇਹ ਲੋੜਾਂ ਹੈਗੀਆਂ ਨੇ ਜਾਂ ਕੋਈ ਪੂਰਾ ਕਰ ਸਕਦਾ। ਦੂਜੀ ਗੱਲ, ਇਹ ਜਿਹੜਾ ਵੀਜ਼ਾ ਤੁਸੀਂ 2 ਵਾਰੀ ਅਵੇਲ ਕਰ ਸਕਦੇ ਹੋ ਆਪਣੇ ਲਾਈਫ ਟਾਈਮ 'ਚ, ਮੀਨਸ $20,000 ਦੇ ਕੇ 10 ਸਾਲ ਹੀ ਰਹਿ ਸਕਦੇ, ਉਸ ਤੋਂ ਬਾਅਦ ਇਹ ਤੁਹਾਡੇ ਲਈ ਅਵੇਲੇਬਲ ਨਹੀਂ ਹੋਊਗਾ।
ਭਾਈਚਾਰੇ 'ਚੋਂ ਕੁਛ ਗਰੁੱਪ ਨੇ ਜਿਹੜੇ ਇਹਨੂੰ ਬਲੈਕਮੇਲ ਵੀ ਕਹਿ ਰਹੇ ਆ, ਕਿਉਂਕਿ ਮਾਪਿਆਂ ਨੂੰ ਤਾਂ ਦੇਖੋ ਸੱਦਣਾ ਮਜਬੂਰੀ ਆ, ਕੌਣ ਨਹੀਂ ਚਾਹੁੰਦਾ ਕਿ ਪਰਿਵਾਰ ਇਕੱਠਾ ਹੋਵੇ। ਅਤੇ ਦੂਜੀ ਵੱਡੀ ਗੱਲ ਜਿਹੜੀ ਬਾਰ ਬਾਰ ਕਹੀ ਜਾ ਰਹੀ ਆ, ਖਾਸ ਤੌਰ 'ਤੇ ਜਿਨ੍ਹਾਂ ਨੇ ਪਟੀਸ਼ਨ ਪਾਈ ਸੀ, ਉਹ ਕਹਿੰਦੇ ਸੀ ਜੋ ਅਸੀਂ ਮੰਗਿਆ ਉਹ ਤਾਂ ਮਿਲਿਆ ਨਹੀਂ, ਸਗਰ 'ਚ ਉਲਟਾ ਹੋਰ ਸਾਡਾ ਜਿਹੜਾ ਪਹਿਲਾ ਵੀਜ਼ਾ ਸੀ ਉਹ ਵੀ ਬੰਦ ਕੀਤਾ ਜਾ ਰਿਹਾ ਅਤੇ ਹੁਣ ਨਵੀਆਂ ਮੱਦਾਂ ਲਾਗੂ ਕੀਤੀਆਂ ਜਾ ਰਹੀਆਂ।
ਹਾਂਜੀ ਬਿਲਕੁਲ ਸਹੀ ਗੱਲ ਆ ਜੀ, ਮੈਂ ਵੀ ਉਸ ਪਟੀਸ਼ਨ ਦੇ ਨਾਲ ਜੁੜਿਆ ਰਿਹਾ, ਮੇਰਾ ਵੱਡਾ ਵੀਰ ਅਰਵਿੰਦ ਦੁੱਗਲ ਕਿੰਨੇ ਚਿਰ ਤੋਂ, ਜਿਹੜਾ ਜਿਸ ਮੋਟਿਵ ਦੇ ਲਈ ਉਹ ਪਟੀਸ਼ਨ ਸ਼ੁਰੂ ਕੀਤੀ ਗਈ ਸੀ ਇਸ ਵੀਜ਼ੇ ਦੇ ਵਿੱਚ, ਉਹਦੇ ਨਾਲੋਂ ਬਹੁਤ ਸਾਰੀਆਂ ਚੀਜ਼ਾਂ ਅਲੱਗ ਨੇ। ਅਸੀਂ ਉਹਨਾਂ ਨੂੰ ਇਹ ਤਾਂ ਕਿਹਾ ਹੀ ਨਹੀਂ ਸੀ ਵੀ ਪਹਿਲੇ ਵੀਜ਼ੇ ਨੂੰ ਕੋਈ ਚੇਂਜ ਕਰੋ, ਅਸੀਂ ਕਿਹਾ ਸੀ ਪਹਿਲਾਂ ਆਹ ਦੇ ਰਹੇ ਹੋ ਸਾਨੂੰ ਆਹ ਦੇ ਦਿਓ। ਆ ਜਿਹੜੀ ਫੀਸ ਦੀ ਗੱਲ ਹੋਈ, ਉਹਨਾਂ ਨੇ ਬੌਂਡ ਦੀ ਗੱਲ ਕੀਤੀ ਸੀ ਜਿਹੜਾ ਕਿ ਰਿਫੰਡੇਬਲ ਸੀ, ਹੁਣ ਆਪਣੇ 'ਤੇ $5,000 ਜਾਂ $10,000 ਫੀਸ ਇਹਦੇ ਵਿੱਚ ਲਾਗੂ ਕਰਤੀ।
ਸੋ ਪੌੜੀ ਤੋਂ ਡਿੱਗਣ ਦੀ ਕਸਰ ਪੌੜੀ ਨੇ ਉੱਤੇ ਡਿੱਗ ਕੇ ਪੂਰੀ ਕਰਤੀ।
ਹਾਂਜੀ, ਹੁਣ ਮੈਨੂੰ ਇਹ ਲੱਗਦਾ ਜੀ ਇਹ ਵੀਜ਼ਾ ਜਿਹੜਾ ਕੋਈ ਸਾਰਥਕ ਹੱਲ ਨਹੀਂ ਹੈਗਾ ਮਾਈਗ੍ਰੈਂਟ ਭਾਈਚਾਰੇ ਦਾ, ਪਰ ਜਿਨ੍ਹਾਂ ਕੋਲ ਪੈਸਾ 15,000 ਪਲੇਸਿਸ ਗਰੇਵਾਲ ਸਾਹਿਬ ਕੁਛ ਵੀ ਨਹੀਂ ਹੁੰਦੀਆਂ, ਇਹ ਭਰਨਗੀਆਂ, ਇਹ ਜਿਨ੍ਹਾਂ ਕੋਲ ਪੈਸਾ ਉਹਨਾਂ ਨੇ ਇਹ ਅਵੇਲ ਕਰਨਾ, ਪਰ ਇਹ ਕੋਈ ਬਾਹਲੀ ਵਧੀਆ ਆਪਸ਼ਨ ਨਹੀਂ ਹੈਗੀ ਆਪਣੇ ਮਾਈਗ੍ਰੈਂਟ ਭਾਈਚਾਰੇ ਲਈ।
ਜੀ ਬਹੁਤ ਬਹੁਤ ਮਿਹਰਬਾਨੀ ਨਵਜੋਤ, ਇਹ ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਲਈ। ਇਸ ਤੋਂ ਇਲਾਵਾ ਕੋਈ ਜਾਣਕਾਰੀ ਕੋਈ ਗੱਲਬਾਤ ਜੇ ਅਗਰ ਰਹਿ ਗਈ ਹੋਵੇ ਜਿਹੜੀ ਆਪਣੇ ਸਵਾਲ ਜ਼ਰੀਏ ਸਾਡੇ ਸਾਹਮਣੇ ਨਾ ਆਈ ਹੋਵੇ, ਉਹ ਜਾਂਦੇ ਜਾਂਦੇ ਜਾਣਕਾਰੀ ਦੇ ਦਿਓ ਅਤੇ ਆਪਾਂ ਗਾਹੇ ਵਗਾਹੇ ਵੈਸੇ ਵੀ ਤੁਹਾਡੇ ਨਾਲ ਸੰਪਰਕ 'ਚ ਤਾਂ ਜ਼ਰੂਰ ਰਹਾਂਗੇ।
ਬਸ ਇੱਕੋ ਹੀ ਗੱਲ ਆ ਜੀ, ਮਾਈਗ੍ਰੈਂਟ ਭਾਈਚਾਰੇ ਨੂੰ ਮੇਰੀ ਬੇਨਤੀ ਹੈ ਵੀ ਜਿਹੜੇ ਤੁਹਾਡੇ ਲੋਕਲ MP ਨੇ ਲਿਬਰਲ ਦੇ ਖਾਸ ਕਰਕੇ, ਉਹਨਾਂ ਨੂੰ ਥੋੜ੍ਹਾ ਬਹੁਤਾ ਇਹਦੇ ਬਾਰੇ ਕੁਐਸਚਨ ਜ਼ਰੂਰ ਪੁੱਛਣ ਵੀ ਇਹ ਜਿਹੜਾ ਵੀਜ਼ਾ ਲਿਆਂਦਾ ਸਾਡੀਆਂ ਲੋੜਾਂ ਨੂੰ ਕਿੱਦਾਂ ਪੂਰੀਆਂ ਕਰਦਾ ਜਾਂ ਕਿੱਦਾਂ ਪੂਰੀਆਂ ਨਹੀਂ ਕਰਦਾ, ਕਿਉਂਕਿ ਜਿਹੜਾ ਆਪਣਾ ਭਾਈਚਾਰਾ ਉਹ ਮਿਹਨਤ ਕਰਦਾ ਆਪਣੀਆਂ ਰੋਜ਼ਮਰਾਂ ਦੀਆਂ ਲੋੜਾਂ ਪੂਰੀਆਂ ਕਰਨ ਦੇ ਵਿੱਚ ਜੁੱਟ ਜਾਂਦਾ, ਪਰ ਆਪਾਂ ਨੂੰ ਟਾਈਮ ਟੂ ਟਾਈਮ ਜਿਹੜੇ ਆਪਣੇ ਪੋਲੀਟੀਕਲ ਲੀਡਰ ਨੇ ਉਹਨਾਂ ਨੂੰ ਪੁੱਛਣਾ ਵੀ ਬਣਦਾ ਵੀ ਸਾਡੀਆਂ ਮੰਗਾਂ ਆਹ ਨੇ, ਇਹਨਾਂ ਨੂੰ ਪੂਰੀਆਂ ਕਰੋ। ਬਾਕੀ ਮੈਨੂੰ ਸਮਾਂ ਦੇਣ ਲਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ
ਜੀ। ਬਹੁਤ ਬਹੁਤ ਮਿਹਰਬਾਨੀ,
ਥੈਂਕ ਯੂ। sbs.com.au